Thank you. चारे रब लागो कितने पिए सगले जी तुम्हारे कोई नाम न जाने तेरा कोई नाम न जाने तेरा नाम न जाने
धारा हाथ दे तू राखे जिस जने ऊपर तेरी
ਗੱਲਾਂ ਨੂੰ ਬਾਹਰੋਂ ਰੋਕਣਾ ਹਰ ਸਤਸੰਗੀ ਦਾ ਫਰਜ਼ ਹੋਇਆ ਕਰਦਾ। ਪੂਰਾ ਪੂਰਾ ਲਾਭ ਤਦੇ ਹੀ ਪ੍ਰਾਪਤ ਹੋ ਸਕਦਾ ਹੈ ਜਦੋਂ ਰਸਨਾ ਦੁਆਰਾ ਸ਼ਬਦ ਬੋਲਦੇ ਰਹੀਏ, ਕੰਨਾਂ ਨੂੰ ਸੁਣ ਵਿੱਚ ਲਗਾ ਛੱਡੀਏ, ਨੇਤਰਾਂ ਨੂੰ ਉਸ ਪਾਸਿਓਂ ਰੋਕ ਕੇ ਗੁਰੂ ਸਰੂਪ ਦੇ ਧਿਆਨ ਵਿੱਚ ਮਹਿਲ ਰੱਖੀਏ, ਬੁੱਧ ਨਾਲ ਵਿਚਾਰ ਕਰੀ ਜਾਈਏ। ਇਉਂ ਮਨ ਟਿਕਦਾ ਹੈ, ਇਕਾਗਰ ਹੁੰਦਾ ਹੈ। ਜੋ ਗੁਰੂ ਬਾਬਾ ਜੀ ਦੀ ਸਿੱਖਿਆ ਹੈ ਉਸਦਾ ਪੂਰਾ ਪੂਰਾ ਲਾਭ ਹੁੰਦਾ। ਦੁਨੀਆਂ ਵਿੱਚ ਸਤਸੰਗਤ ਔਰ ਪ੍ਰਸੰਗਤ ਦੋ ਗੱਲਾਂ ਹਨ। ਦੋਨਾਂ ਵਿੱਚ ਵਿਚਰਨ ਵਾਲਾ ਜਿਹੜਾ ਸ਼ਖਸ ਹੈ, ਦੋਨਾਂ ਦੇ ਅਲਹਿਦਾ ਅਲਹਿਦਾ ਫਲ ਹਨ, ਜਿਵੇਂ ਅੰਮ੍ਰਿਤ ਦਾ ਔਰ ਲਹਿਰ ਦਾ ਅਲਹਿਦਾ ਅਲਹਿਦਾ ਫਲ ਹੋਇਆ ਕਰਦਾ ਹੈ। ਵਿਉ ਖਾਣ ਵਾਲਾ ਮ੍ਰਿਤੂ ਨੂੰ ਪ੍ਰਾਪਤ ਹੁੰਦਾ ਹੈ, ਅੰਮ੍ਰਿਤ ਖਾਣ ਵਾਲਾ ਅਮਰ ਹੋ ਜਾਂਦਾ ਹੈ। ਇਸੇ ਤਰ੍ਹਾਂ ਹੀ ਸੰਗਤ ਦੁਆਰਾ ਇਸਦਾ ਜੀਵਨ ਵਿਨਾਸ਼ ਹੋ ਜਾਂਦਾ ਹੈ, ਬਰਬਾਦ ਹੋ ਜਾਂਦਾ ਹੈ, ਦੁਖਦਾਈ ਹੋ ਜਾਂਦਾ। ਦੋਏ ਜਹਾਨ ਨਰਕ ਬਣ ਜਾਂਦੇ ਹਨ, ਪਰ ਸਤਸੰਗ ਦੁਆਰਾ ਇਹਦੇ ਦੋਨੋਂ ਜਹਾਨ ਸੁਹੇਲੇ ਹੋ ਜਾਂਦੇ, ਲੋਕ ਸੁਖੀ ਪ੍ਰਲੋਕ ਸੁਹੇਲਾ ਬਣ ਜਾਂਦਾ। ਸੰਗਤ ਦੇ ਜਿਹੜੇ ਅਸਰ ਹੋ ਕੇ ਇਨਸਾਨ ਬਹੁਤ ਸਾਰੀਆਂ ਬੁਰਾਈਆਂ ਵਿੱਚ ਪ੍ਰਵਿਰਤ ਹੁੰਦਾ ਹੈ, ਇਹਦਾ ਸੁਭਾਵ ਵੀ ਉਹਾ ਜਿਹਾ ਬੁਰਾ ਹੋ ਜਾਂਦਾ। ਸੁਭਾਵ ਪੈ ਤਾਂ ਜਾਂਦਾ ਹੈ ਬੁਰਾ, ਲੇਕਿਨ ਹਟਣਾ ਬੜਾ ਮੁਹਾਲ ਹੁੰਦਾ। ਉਹ ਜਿਤਨੀ ਦੇਰ ਤੱਕ ਬੁਰਾ ਸੁਭਾਵ ਦੂਰ ਨਹੀਂ ਹੁੰਦਾ, ਉਸਦੇ ਕੌੜੇ ਫਲ ਉਸਨੂੰ ਖਾਣੇ ਹੀ ਪੈਂਦੇ। ਇਸੀ ਤਰ੍ਹਾਂ ਬੜੀ ਦੇਰ ਤੱਕ ਸੰਗਤ ਕਰਦਿਆਂ ਕਰਦਿਆਂ ਬੁਰੇ ਕੰਮਾਂ ਵਿੱਚ ਪ੍ਰਵਿਰਤ ਰਹਿੰਦਿਆਂ ਪ੍ਰੇਮੇ ਦੇ ਸਰੀਰ ਨੂੰ ਕੋੜ ਦਾ ਰੋਗ ਲੱਗ ਜਾਂਦਾ। ਮਿੱਤਰ ਦੋਸਤ ਜਿਤਨੇ ਸਨ ਸਭ ਦੂਰ ਹੋ ਗਏ, ਘਰ ਦੇ ਵੀ ਪਰਾਏ ਬਣ ਜਾਂਦੇ ਹਨ। ਘਰੋਂ ਰਹਿਸ਼ ਅਲਹਿਦਾ ਕਰ ਦਿੱਤੀ, ਖੂਹ ਤੇ ਛੱਪਰੀ ਪਾ ਦਿੱਤੀ ਗਈ, ਕੋਈ ਵੀ ਨੇੜੇ ਨਹੀਂ ਆਉਂਦਾ। ਇਨਸਾਨ ਕਰਮ ਕਰਨ ਵੇਲੇ ਤਾਂ ਹੱਸਦਾ ਹੈ, ਪ੍ਰਵਾਹ ਨਹੀਂ ਜਾਣਦਾ, ਕਿਸੇ ਦੀ ਨੇਕ ਨਸੀਹਤ ਨੂੰ ਮੰਨਦਾ ਨਹੀਂ, ਪਰ ਜਿਸ ਵਕਤ ਉਸ ਬੁਰਾਈ ਦਾ ਫਲ ਭੁਗਤਣਾ ਪੈਂਦਾ ਉਸ ਵਕਤ ਰੋਇਆ ਕਰਦਾ। ਜੈਸੇ ਚੋਰ ਚੋਰੀ ਕਰਨ ਵੇਲੇ ਤਾਂ ਕਿਸੇ ਦੀ ਨਹੀਂ ਮੰਨਦਾ, ਜਦੋਂ ਪਕੜਿਆ ਜਾਂਦਾ ਗ੍ਰਿਫਤਾਰ ਹੁੰਦਾ ਸਜ਼ਾ ਹੁੰਦੀ ਹੈ, ਦੁਖੀ ਹੁੰਦਾ ਫਿਰ ਹੁੰਦਾ। ਇਸੀ ਤਰ੍ਹਾਂ ਹੀ ਬੁਰਾਈ ਕਰਨ ਵਾਲਾ ਪੁਰਸ਼ ਬੁਰਾਈ ਕਰਨ ਵੇਲੇ ਤਾਂ ਹੱਸਦਾ ਹੈ, ਜਿਸ ਵਕਤ ਉਹਦਾ ਫਲ ਦੁੱਖ ਭੁਗਤਣਾ ਪੈਂਦਾ ਉਸ ਵਕਤ ਉਸਨੂੰ ਰੋਣਾ ਪੈਂਦਾ। ਅੱਜ ਇਹੋ ਜਿਹੀ ਹਾਲਤ ਹੀ ਪ੍ਰੇਮੀ ਦੀ ਹੈ, ਉਹਦੀ ਜ਼ਿੰਦਗੀ ਨਰਕ ਬਣੀ ਹੋਈ ਹੈ, ਉੱਤੇ ਛੱਪਰੀ ਵਿੱਚ ਰਹਿੰਦਾ ਹੈ, ਹੱਥਾਂ ਪੈਰਾਂ ਦੇ ਨਾਂ ਕੜਕੇ ਬੁੱਟ ਕੇ ਪੀਪ ਜਾਂਦੀ ਹੈ, ਕੋਈ ਨੇੜੇ ਨਹੀਂ ਆਉਂਦਾ। ਮਨ ਕਰਕੇ ਵੀ ਜਲਦਾ ਹੈ, ਤਨ ਕਰਕੇ ਵੀ ਜਲਦਾ ਹੈ, ਅਤਿਅੰਤ ਦੁਖੀ ਹੈ। ਇਹੋ ਜਿਹੇ ਵਿਸ਼ੇਸ਼ ਦੁੱਖ ਨੂੰ ਨਰਕ ਦੱਸਿਆ ਜਾਂਦਾ ਹੈ। ਇੱਥੇ ਨਰਕ ਭੁਗਤ ਰਿਹਾ ਹੈ, ਭੈਣ ਭਰਾ ਸਾਕ ਸੰਬੰਧ ਮਿੱਤਰ ਦੋਸਤ ਸਭ ਦੂਰ ਹੋ ਚੁੱਕੇ ਹਨ। ਭੈਣਾਂ ਤੇ ਭਾਈ ਜੀ ਲਾਗੂ ਸਭ ਦੁੱਖਣ ਬਣ ਗਏ, ਭੈਣਾਂ ਤੇ ਭਾਈ ਜੀ ਲਾਗੂ ਸਭ ਦੁੱਖਣ ਬਣ ਗਏ। Thank you.
Thank you. Thank you.
तुमरे चरण विसारे किंचित प्रीतन उपजे जन को जन कहाँ करे विचारे हे प्रभु ए अंतर्यामी है पुत्र पावन इस माया ने तेरे चरण भुला दिते हुए मेहर करो इस माया नु संकोच सासिंग माया परमेश्वर नु भुला देने की बड़ी शक्ति रखती है। गुरु जी कहते हैं उन्हां सिखां नू जेकर ईश्वर जी धन दौलत प्रभुत आदि जो कुछ भी है तिन्ने किस्म की जड़ चेतन सूक्ष्म आदि माया किसनों पा के परमेश्वर नू ना भुले जिंदगी का मुद्दा अपने मानुक तन का प्रयोजन वह हमेशा सामने रखे बंदगी विच लग्या तत्ता माया इससे गलबानी पाउंदी इसनों दुख नहीं दे सकती गुरमुख माया विच उदासी होके रहिंदा है पर जेकर माया विच लग के भुल जाए और उसते होवे खुशी तो उसकी माया नू संकोच लैंदा उसके अन पदार्थ नू खो लैंदा है वो क्यों जदों वो तो अवस्था खुशदियां दुखी हुंदा दुखी होके इंसान अवश्य रब दे पासे आउंदा है बल्कि कई जन्मां दे दुखां दा तजर्बा इस दे चित दे विच वैराग पैदा करदा है वरना ए लग के सारी आयु बतीत कर जाता है। माया मनो ना विसरे मांगे दमा दम आ मन विच यही बनया रहा आ मिल जे आ मिल बहुत सारे तो भजन ही माया की इच्छा रख के करते और क्या भजन करन दा प्रयोजन सी माया तो उच्चा उठना ते गुरु दशमेश जी फरमाते हैं हाँ मेरी उससे ज्यादा खुशी है जिससे खुशी होंगी है उस तो मैं ये वस्तु संकोच लेना वो दुखी होंगे दुखी होके फिर परमेश्वर वाल आता है रब की बंदगी कर लगता तो दुख दारू बनता है तेरे दुखा दी बनूंगी ਦਾਰੂ ਬਣਦਾ ਇਹ ਦੁੱਖ ਨਾ ਹੁੰਦਾ, ਕੋਈ ਪਰਮੇਸ਼ੁਰ ਦੇ ਪਾਸੇ ਨਾ ਆਉਂਦਾ। ਪਰਮੇਸ਼ੁਰ ਦੀ ਬੰਦਗੀ ਕੀਤੇ ਆ ਅਵਿਨਾਸ਼ੀ ਸੁੱਖ ਦੀ ਪ੍ਰਾਪਤੀ ਹੈ, ਜਿਸ ਸੁੱਖ ਦਾ ਕਦੇ ਨਾਸ ਨਾ ਹੋਵੇ। ਦੁਨਿਆਵੀ ਸੁੱਖ ਜਿਹੜੇ ਹਨ ਉਹਨਾਂ ਵਿੱਚ ਮਨ ਵਿੱਚੋਂ ਰੱਤੀ ਜਿੰਨਾ ਸੁੱਖ ਬਾਕੀ ਉਹਨਾਂ ਦੇ ਪਿੱਛੇ ਦੁੱਖ ਛਿਪਿਆ ਹੋਇਆ ਹੈ ਦਰਅਸਲ। ਪਰ ਇਸ ਗੱਲ ਨੂੰ ਕੋਈ ਬਰੀਕ ਅੱਖਾਂ ਵਾਲਾ ਦੇਖਦਾ। ਖਿਆਲ ਕਰੋ, ਜੇ ਦੁੱਖ ਨਾ ਹੁੰਦਾ ਧਰੂੰ ਕਦੇ ਅਟਲ ਪਦਵੀਆਂ ਹਾਸਲ ਨਾ ਕਰ। ਮਾਤਾ ਵੱਲੋਂ ਚਪੇੜਾਂ ਵੱਜੀਆਂ ਦੁੱਖ ਹੋਇਆ, ਉਸਨੂੰ ਬੰਦਗੀ ਕਰਨ ਦਾ ਸ਼ੌਕ ਜਾਗਿਆ। ਜੇ ਕਿਤੇ ਦੁੱਖ ਨਾ ਹੁੰਦਾ ਰਾਜਾ ਪਰਥਰੀ ਕਦੇ ਇਹੋ ਜਿਹਾ ਬਜ਼ੁਰਗ ਦਾ ਫਕੀਰ ਨਾ ਬਣਦਾ ਬੰਦਗੀ ਕਰਕੇ। ਇਸੀ ਤਰ੍ਹਾਂ ਜਦੋਂ ਕੋਈ ਨੂੰ ਕੋਈ ਦੁੱਖ ਹੁੰਦਾ ਇਸਨੂੰ ਵੈਰਾਗ ਲੱਗਦਾ ਹੈ, ਵੈਰਾਗ ਤੋਂ ਮਾਇਆ ਮਨ ਤੋਂ ਲੈ ਜਾਂਦੀ ਹੈ, ਪਰਮੇਸ਼ੁਰ ਦੀ ਬੰਦਗੀ ਵੱਲ ਇਸਦੀ ਪ੍ਰਵਿਰਤੀ ਹੁੰਦੀ ਹੈ। ਬੰਦਗੀ ਕਰਦੇ ਕਰਦੇ ਕਿਸੇ ਇਹੋ ਜਿਹੇ ਸੱਚੇ ਔਰ ਅਵਿਨਾਸ਼ੀ ਸੁੱਖ ਨੂੰ ਔਰ ਅਚਲ ਸੁੱਖ ਨੂੰ ਪ੍ਰਾਪਤ ਹੁੰਦਾ ਜਿਹਦਾ ਕਦੇ ਵੀ ਵਿਨਾਸ਼ ਨਾ ਹੋ ਸਕੇ। ਇੱਧਰ ਆਓ ਪ੍ਰੇਮ, ਉਹਦੀ ਦਿਸ਼ਾ ਇਹੋ ਜਿਹੀ ਹੈ। ਅਤਿਅੰਤ ਦੁਖੀ ਹੈ, ਉਸਦੇ ਦੁੱਖ ਦਾ ਹਿਸਾਬ ਕੋਈ ਨਹੀਂ। ਇਉਂ ਕਾਫੀ ਸਮਾਂ ਗੁਜ਼ਰ ਗਿਆ, ਸੋ ਹੁਣ ਰੱਬ ਨੂੰ ਯਾਦ ਕਰਦਾ, ਰੋਜ਼ ਪ੍ਰਾਰਥਨਾ ਕਰਦਾ। ਭਾਵੇਂ ਸ਼ਾਸਨ ਜਿਹਾ ਜਿਹਾ ਪਰਮੇਸ਼ਰ ਹੈ, ਉਸਨੂੰ ਬੰਦਗੀ ਕਰਦਿਆਂ ਕਰਦਿਆਂ ਕੁਛ ਉੱਚੀਆਂ ਮੰਜ਼ਲਾਂ 'ਤੇ ਪਹੁੰਚ ਕੇ ਜਾਣ ਸਕੀਂਦਾ ਹੈ, ਪਰ ਫਿਰ ਵੀ ਜਦੋਂ ਕੋਈ ਦੁੱਖ ਤਕਲੀਫ ਕਿਸੇ ਨੂੰ ਹੁੰਦੀ ਹੈ ਉਹ ਆਪਣੇ ਖਿਆਲ ਦੇ ਮੁਤਾਬਕ ਰੱਬ ਦੇ ਅੱਗੇ ਪ੍ਰਾਰਥਨਾ ਕਰਦੇ ਦੇਖੇ ਜਾਂਦੇ, ਉਹਨਾਂ ਦੀ ਮਦਦ ਵੀ ਹੁੰਦੀ ਦੇਖੀ ਜਾਂਦੀ ਹੈ। ਇਉਂ ਰੋਜ਼ ਪ੍ਰਾਰਥਨਾ ਕਰਦਾ ਪ੍ਰਭੂ, ਅੰਤਰਯਾਮੀ ਪਤਿਤ ਪਾਵਨ ਇਮਾਨ, ਕਿਰਪਾ ਕਰ, ਮੇਰੇ 'ਤੇ ਤਰਸ ਖਾ, ਰਹਿਮ ਕਰ, ਤੇਰਾ ਸ਼ੀ ਵੱਲ ਹੋਵੇ, ਤੇਰੀ ਬੰਦਗੀ ਕਰਾਂ, ਤੇਰਾ ਭਜਨ ਕਰਾਂ। ਹੁਣਿਓ ਜੋ ਪਹਿਲੇ ਸਰਮਸਤੀਆਂ ਦੇ ਵਿੱਚ ਭਜਨ ਕਰਨ ਵਾਲਿਆਂ ਨੂੰ ਸਤਸੰਗ ਨੂੰ ਰੱਬ 'ਤੇ ਕੁਤਰਕਾਂ ਕਰਦਾ ਸੀ, ਹੁਣ ਦੁੱਖ ਹੋਣ ਕਰਕੇ ਉਹੀ ਪੱਕਾ ਆਸਤਕ ਬਣਿਆ ਹੋਇਆ। ਸਾਧਸੰਗ ਇਹੋ ਜਿਹੀ ਹਾਲਤ ਹੁੰਦੀ ਹੈ, ਭਾਵੇਂ ਪ੍ਰਾਰਥਨਾ ਅੱਛੀ ਤਰ੍ਹਾਂ ਕਰਨ ਇਹੋ ਜਿਹੀ ਅਵਸਥਾ ਵਾਲਾ ਜਾਣਦਾ ਨਹੀਂ ਹੁੰਦਾ, ਫਿਰ ਵੀ ਦੁੱਖ ਵਿੱਚ ਅਵੱਸ਼ੀ ਪ੍ਰਾਰਥਨਾ ਹੁੰਦੀ ਹੈ। ਕਿਸੇ ਇਹੋ ਜਿਹੀ ਰਹਿਬੀ ਸ਼ਕਤੀ ਅੱਗੇ ਜੋ ਸਾਰੀਆਂ ਸ਼ਕਤੀਆਂ ਦੀ ਸ਼ਕਤੀ ਹੈ, ਜਿਸ ਦੇ ਮਹੱਤਵਾਂ ਵਾਲਿਆਂ ਨੇ ਅਨੇਕਾਂ ਨਾਮ ਰੱਖੇ ਹੋਏ ਹਨ, ਸਵਯਂ ਇਹੋ ਜਿਹੀ ਹਾਲਤ ਹੀ ਇੱਕ ਤਾਂ ਕਿਸੇ ਹੋਰ ਸ਼ਖਸ ਦੀ ਸੀ। ਸਤਿਗੁਰੂ ਨਾਨਕ ਦੇਵ ਮਹਾਰਾਜ ਦੁਨੀਆਂ ਦੇ ਲੋਕਾਂ ਨੂੰ ਸੁਖੀ ਕਰਨ ਵਾਸਤੇ, ਮਾਨਸਿਕ ਬੈਰੂਨੀ ਰੋਗਾਂ ਦੀ ਨਿਵਿਰਤੀ ਵਾਸਤੇ ਸੰਸਾਰ 'ਤੇ ਆਏ, ਵੈਦ ਬਣ ਕੇ ਆਏ। ਜਨਮ ਜਨਮ ਕੇ ਦੁੱਖ ਨਿਵਾਰ, ਸ਼ੁਕਾ ਮਨ ਸਾਧਾਰ, ਦਰਸ਼ਨ ਭੇਟ ਹੋਤ ਨਿਹਾਲਾ, ਹਰ ਕਾ ਨਾਮ ਵਿਚਾਰ। ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵ ਹੈ, ਕਾਟੇ ਜਮਕੀ ਕੁੰਦਾ। ਮੇਰਾ ਵੈਦ ਗੁਰੂ ਜੀ ਗੋਬਿੰਦਾ, ਰੋਗੀਆਂ ਦੇ ਰੋਗ Thank you. ਇਹੋ ਜਿਹੇ ਕੁਸ਼ਟ ਦੇ ਰੋਗ ਦਾ ਰੋਗੀ ਬਾਹਰ ਕਿਸੇ ਖੂਹ ਤੇ ਫੂਸ ਦੀ ਛੱਪਰੀ ਪਈ ਹੈ, ਉਹਦੇ ਵਿੱਚ ਰਹਿੰਦਾ ਹੈ, ਬੜਾ ਦੁਖੀ ਹੈ, ਨਰਕ ਭੁਗਤ ਰਿਹਾ ਹੈ। ਉਹਨੂੰ ਪਤਾ ਹੈ ਜਿਸ ਕਰਮ ਦਾ ਫਲ ਉਸਨੇ ਇਹ ਪ੍ਰਾਪਤ ਕੀਤਾ। ਪਹਿਲੀ ਅਵਸਥਾ ਵਿੱਚ, ਯੁਵਾ ਅਵਸਥਾ ਵਿੱਚ, ਬੁਰਾਈਆਂ ਵਿੱਚ, ਬੁਰੀ ਮਤ ਦੇ ਅਧੀਨ ਅੰਧਾ ਹੋਇਆ, ਸਭਨੀ ਕੀ ਕੁਛ ਕਰਦਾ ਰਿਹਾ, ਜਿਸ ਦਾ ਫਲ ਹੁਣ ਭੁਗਤ ਰਿਹਾ ਹੈ। ਕੋਈ ਨੇੜੇ ਨਹੀਂ ਆਉਂਦਾ, ਕੋੜ ਦੇ ਰੋਗ ਨਾਲ ਬਹੁਤ ਦੁਖੀ, ਪਰ ਦਿਨ ਰਾਤ ਪ੍ਰਾਰਥਨਾ ਕਰਦਾ ਹੈ। ਇੱਕ ਮਨ ਹੋ ਕੇ ਪ੍ਰਾਰਥਨਾ ਹੋਈ, ਪਰਮੇਸ਼ਰ ਦੇ ਘਰ ਸੁਣੀ ਜਾਂਦੀ ਹੈ। ਕਿਤੇ ਇੱਕ ਮਨ ਹੋ ਕੇ ਪੁਕਾਰ ਹੋਈ, ਗੁਰੂ ਨਾਨਕ ਦੇ ਘਰ ਵਿੱਚ ਪਹੁੰਚੀ। ਆਪ ਜੀ ਸੰਸਾਰ ਦਾ ਉਧਾਰ ਕਰਦੇ ਕਰ, ਗਰਮੀ ਦਾ ਮੌਸਮ ਹੈ, ਅੰਧੇਰੀਆਂ ਚੱਲਦੀਆਂ, ਬਹੁਤ ਗਰਮੀ ਪੈਂਦੀ ਹੈ। ਗੁਰੂ ਜੀ ਭਾਈ ਬਾਲੇ ਮਰਦਾਨੇ ਦੇ ਸਮੇਤ ਆ ਨਿਕਲੇ। ਰਸਤੇ ਵਿੱਚ ਬੜਾ ਭਾਰਾ ਕਸਬਾ ਹੈ, ਉੱਥੋਂ ਦੀ ਹੁੰਦੋ ਇਹ ਮਰਦਾਨਾ ਕਹਿੰਦਾ ਗਰੀਬ ਨਵਾਜ਼, ਪਿੰਡ ਤਾਂ ਆ ਰਹਿ ਗਿਆ, ਆਪ ਅੱਗੇ ਜਾਂਦੇ ਹੋ। ਗੁਰੂ ਜੀ ਕਹਿਣ ਲੱਗੇ ਅੱਗੇ ਹੀ ਜਾਣਾ ਹੈ, ਪਿੰਡ ਥਾਈਂ ਸਾਡਾ ਕੋਈ ਪ੍ਰਯੋਜਨ ਨਹੀਂ, ਸਾਡਾ ਪ੍ਰਯੋਜਨ ਅੱਗੇ ਹੈ ਕੁਛ। ਹਾਂ, ਇਉਂ ਜਾਂਦੇ ਜਾਂਦੇ ਖੂਹ ਤੇ ਜਾ ਪਹੁੰਚੇ, ਜਿੱਥੇ ਉਹ ਘੋੜੀ ਛੱਪਰੀ ਦੇ ਵਿੱਚ ਪਿਆ ਕੁਰਲਾਉਂਦਾ ਸੀ, ਆਪਣੇ ਮਨ ਨਾਲ ਗੱਲਾਂ ਕਰਦਾ ਸੀ, ਕਦੇ ਰੋਣ ਲੱਗ ਪੈਂਦਾ ਸੀ, ਕਦੇ ਬੁਰੀ ਹਾਲਤ ਇਹੋ ਜਿਹੀ ਸੀ, ਸਰੀਰ ਦੇ ਵਿੱਚ ਦਿਨ ਰਾਤ ਜਲਨ ਰਹਿੰਦੀ ਹੈ, ਮਨ ਜਲਦਾ ਤਨ ਜਲਦਾ। ਗੁਰੂ ਜੀ ਉੱਥੇ ਆ ਪਹੁੰਚੇ, ਬਾਹਰ ਬੈਠ ਗਏ। ਖੁਸ਼ੀ ਨਹਾਉਣ ਵਾਸਤੇ ਚਵੱਚੇ ਵਗੈਰਾ ਬਣੇ ਹੁੰਦੇ ਸੀ, ਇਸੀ ਤਰ੍ਹਾਂ ਵਕਤ ਇਸ਼ਨਾਨ ਦਾ ਹੋ ਗਿਆ। ਇਸ਼ਨਾਨ ਦੇ ਵਾਸਤੇ ਉੱਥੇ ਇਸ਼ਨਾਨ ਕੀਤਾ ਗਿਆ। ਇਸ਼ਨਾਨ ਕਰਕੇ ਉਹ ਜਿੱਥੇ ਗੁਰੂ ਜੀ ਨੇ ਇਸ਼ਨਾਨ ਕੀਤਾ ਉਹ ਉਸੀ ਤਰ੍ਹਾਂ ਪਾਣੀ ਰਹਿਣ ਦਿੱਤਾ ਗਿਆ, ਹੁਕਮ ਹੈ ਇਸ ਪਾਣੀ ਨੂੰ ਇਸੀ ਤਰ੍ਹਾਂ ਟਿਕਿਆ ਰਹਿਣ। ਸੋ ਹੁਣ ਉਹ ਅੰਦਰੋਂ ਸੁਣ ਕੇ ਕਹਿਣ ਲੱਗਿਆ, ਤੁਸੀਂ ਕੌਣ ਆ ਗਏ ਇੱਥੇ? ਮੇਰੇ ਪਾਸ ਤਾਂ ਚਿੜੀ ਪਰੰਦਾ ਵੀ ਨਹੀਂ ਫਟਕਦਾ, ਘਰਦੇ ਵੀ ਨਹੀਂ ਆਉਂਦੇ ਹਨ, ਸੋ ਮਿੱਤਰ ਦੋਸਤ ਵੀ ਦੁਸ਼ਮਣ ਬਣ ਗਏ, ਤੁਸੀਂ ਕੌਣ ਆ ਗਏ? ਮੇਰੇ ਛੱਤਰੀ ਤੇ ਚਾਰ ਚਫਰੇ ਬਦਬੋ ਮਾਰਦੀ ਹੈ, ਤੁਸੀਂ ਮੇਰੇ ਆ ਕੇ ਨੇੜੇ ਆ ਕੇ ਤੁਸੀਂ ਨਾ ਕਿਤੇ ਬਿਮਾਰ ਹੋ ਜਾਓ, ਕੌਣ ਆ ਗਏ ਇਹੋ ਜਿਹੇ ਵੇਲੇ? ਤੁਹਾਨੂੰ ਪਤਾ ਨਹੀਂ ਹੋਣਾ ਹਨੇਰਾ ਕਰਕੇ। ਹਾਂ, ਭਾਈ ਬਾਲਾ ਕਹਿਣ ਲੱਗਾ, ਤੇਰਾ ਰੋਗ ਦੂਰ ਕਰਨ ਆਏ। ਮੇਰਾ ਰੋਗ ਕਿਹਨੇ ਦੂਰ ਕਰਨਾ? ਮੈਂ ਆਪਣੇ ਕਰਮਾਂ ਦਾ ਫਲ ਭੁਗਤਣਾ, ਭੁਗਤ ਕੇ ਹੀ ਦੂਰ ਹੋਊਗੇ। ਤਾਂ ਫਿਰ ਇਤਿਹਾਸ ਨੇ, ਗੁਰੂ ਜੀ ਨੇ ਇਸ਼ਨਾਨ ਕੀਤਾ ਸੀ, ਹੁਕਮ ਹੋਇਆ ਮਰਦਾਨਿਆ ਜਰਾ ਰਬਾਬ ਉਠਾ, ਮਰਦਾਨੇ ਰਬਾਬ ਉਠਾਇਆ। ਗੁਰੂ ਜੀ ਨੇ ਉੱਚੀ ਸੁਰ ਦੇ ਵਿੱਚ ਇਉਂ ਸ਼ਬਦ ਦਾ ਉਚਾਰਨ ਕੀਤਾ।
ਜਿਹਨੂੰ ਵਿਸਰ ਜਾਏ ਗੁਰਾਂ ਦੀ ਬਾਣੀ, ਉੱਚੇ ਰੋਗੀ ਮਨ Thank you.
ਜਿਵੇਂ ਬੈਠ ਕੇ ਜੋਟੀਆਂ ਚ ਕੀਰਤਨ ਕਰੀਂਦਾ ਆ ਸਾਜੀ ਦੀਵਾਰ ਦਾ ਇੱਕ ਸ਼ਬਦ ਇੱਕ ਛੱਕਾ ਇੱਕ ਸਲੋਕ ਇਸੀ ਤਰ੍ਹਾਂ ਸੰਗਤ ਨੇ ਤੁਰੇ ਜਾਂਦਿਆਂ ਵੀ ਕਿਉਂ ਆਪਣੇ ਸਮੇਂ ਨੂੰ ਸਫਲਾ ਕਰਨ ਵਾਸਤੇ ਜੋਟੀਆਂ ਦੇ ਸ਼ਬਦ ਪੜ੍ਹਦੇ ਆਉਂਦੇ
ਮਨ ਦੇ ਰਾਗ ਭਿਜਾ ਦਰਸ਼ਨ ਦੇਖਣੇ
ਸਾਥੀ ਨਾਲ ਸਾਧਨ ਜਿਸਮ ਦੋ ਇਸ਼ਿਆਂ ਦਾ ਬਣਿਆ ਇੱਕ ਇਸਦੇ ਵਿੱਚ ਜੀਵਾਤਮਾ ਹੈ ਇੱਕ ਦੇਹ ਹੈ ਜੀਵਾਤਮਾ ਨੂੰ ਇੱਥੇ ਪਤੀ ਕਥਨ ਕੀਤਾ ਹੈ ਦੇਹ ਨੂੰ ਇੱਥੇ ਇਸਤਰੀ ਕਥਨ ਕੀਤਾ ਹੈ ਸੋ ਇਸ ਗੱਲ ਨੂੰ ਮੁੱਖ ਰੱਖ ਕੇ ਸ਼ਬਦ ਉਚਾਰਨ ਕੀਤਾ ਹੈ ਉਹ ਫਰਮਾਉਂਦੇ ਤਿੱਚਰ ਵਸੇ ਸਹੇਲੜੀ ਜਿੱਚਰ ਸਾਥੀ ਨਾਲ ਜਾਂ ਸਾਥੀ ਉੱਠ ਚੱਲਿਆ ਤਾਂ ਤਨਖਾ ਕੂਰਾ ਮਨ ਵੈਰਾਗ ਵਿਆਹ ਦਰਸ਼ਨ ਦੇਖਣੇ ਕਾਚਾ ਇਹ ਸਰੀਰ ਰੂਪੀ ਇਸਤਰੀ ਓਨੀ ਦੇਰ ਤੱਕ ਹੀ ਸੁਖੀ ਵਸਦੀ ਹੈ ਜਿੰਨੀ ਦੇਰ ਤੱਕ ਜੀਵਾਤਮਾ ਰੂਪੀ ਕੰਤੇ ਦੇ ਵਿੱਚ ਹੈ ਜਦੋਂ ਜੀਵਾਤਮਾ ਸਰੀਰ ਨੂੰ ਛੱਡ ਜਾਂਦਾ ਹੈ ਇਹ ਸਰੀਰ ਖਾਕ ਵਿੱਚ ਰਲ ਜਾਂਦਾ ਕੋਈ ਦੱਬ ਦਿੰਦਾ ਹੈ ਕੋਈ ਫੂਕ ਦਿੰਦਾ ਕਿਸੇ ਨੂੰ ਕਾਂ ਕੁੱਤੇ ਖਾ ਜਾਂਦੇ ਇਹਦੀ ਇਹੋ ਜਿਹੀ ਹਾਲਤ ਹੁੰਦੀ ਹੈ ਕਿਸੇ ਜਗਿਆਸੂ ਨੂੰ ਐਸਾ ਵਿਚਾਰ ਫੁਰ ਕੇ ਵੈਰਾਗ ਹੋ ਗਿਆ ਮਨ ਵੈਰਾਗ ਫਿਆ ਦਰਸ਼ਨ ਦੇਖਣੇ ਕਾ ਚਾਓ ਜਿਚਰ ਵਸਿਆ ਕੰਤ ਕਰ ਜੀਓ ਜੀਓ ਸਭ ਕਹਾ ਜਾਂ ਉੱਠੀ ਚਲਸੀ ਕੰਤਰਾ ਤੱਕ ਹੋਏ ਨਾ ਪੁੱਛੇ ਤੇਰੀ ਵਾਰ ਬੇਵਕੜੇ ਸ਼ਵ ਸੇਵ ਤੂੰ ਸੌਰੜੇ ਸੁਖ ਵਸ ਗੁਰਮਿਲ ਚੱਜ ਆਚਾਰ ਸਿੱਖ ਤੁ ਕਦੇ ਨਾ ਲਾਗੇ ਤੁਕ ਸਭਨੀ ਸਹੁਰੇ ਵੰਜਣਾ ਸਮੁਕ ਲਾਵਣ ਹਾਰ ਨਾਨਕ ਤਨ ਸੁਹਾਗਣੀ ਜਿਨ ਸ਼ਵ ਨਾਲ
ਮਨ ਵੇ ਰਾਗ ਭਿਜਾ ਦਰਸ਼ਨ ਦੇਖਣੇ ਦਾ ਮਨ ਵੇ ਰਾਗ ਭਿਜਾ ਦਰਸ਼ਨ ਦੇਖਣੇ ਦਾ ਚਾ All right.
ਸ਼ਬਦ ਛੱਕਾ ਹਰ ਮਿਰਥੇ ਨੇ ਲੈਣਾ ਹਾਰ ਅਖੀਰ ਫਿਰ ਸਲੋਕ ਵਿੱਚ ਇਉਂ ਪੜ੍ਹਦੇ ਚਲੇ ਜਾਂਦੇ ਹਾਂ ਜਿਸਦੀ ਆਵਾਜ਼ ਦੂਰ ਜਾਂਦੀ ਹੈ ਜਾਵੇ ਜੋ ਕਿ ਤਕਰੀਬਨ ਘੰਟੇ ਚ ਹੋ ਜਾਂਦਾ ਹੈ ਅੱਖਾਂ ਪਹਿਰਨ ਤੇ ਸਵਾਸ ਸਫਲੇ ਹੋ ਜਾਣ। ਦੋ ਪਾਠ ਰੋਜ਼ਾਨਾ ਕਰ ਲਏ ਜਾਣ, ਮਹੀਨੇ ਚ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਾ ਫਲ ਹੋ ਜਾਂਦਾ। ਇਸ ਦੇ ਅਨੁਸਾਰ ਚੱਲਿਆਂ ਜੀਵਨ ਮੁਕਤ ਵਧੇ ਮੁਕਤ ਮਿਲਦੀ ਹੈ। ਤੇ ਇਸ ਦੇ ਵਿੱਚ ਚਾਰ ਵੇਦ, ਛੇ ਸ਼ਾਸਤਰ, 18 ਪੁਰਾਣ, 27 ਸਿਮਰਤੀਆਂ, ਤੌਰੇਤ, ਇੰਜੀਲ, ਕੁਰਾਨ ਆਦਿ ਜਿਤਨੇ ਵੀ ਧਾਰਮਿਕ ਮਤ ਮਤਾਂਤਰਾਂ ਦੇ ਪੁਸਤਕ ਹਨ, ਸਭ ਦਾ ਸਿਧਾਂਤ ਆ ਜਾਂਦਾ ਹੈ। ਸਭ ਦਾ ਸਿਧਾਂਤ ਕੀ ਹੈ? ਕਰਮ, ਉਪਾਸ਼ਨਾ, ਗਿਆਨ, ਵਿਗਿਆਨ, ਕਰੋੜਾਂ ਗ੍ਰੰਥਾਂ ਦਾ ਸਾਰ ਹੈ। ਸੋ ਉਹ ਸ੍ਰੀ ਸੁਖਮਨੀ ਸਾਹਿਬ ਦੀ ਬਾਣੀ ਬਹੁਤ ਸਾਰੇ ਸਿੱਖਾਂ ਨੇ ਮੂੰਹ ਜ਼ਬਾਨੀ ਯਾਦ ਕਰ ਲਈ। ਕਈ ਕਈ ਪਾਠ ਪ੍ਰੇਮੀ ਕਰਦੇ ਹਨ। ਇੱਕ ਸਿੱਖ ਸੀ, ਲਾਹੌਰ ਵਿੱਚ ਰਹਿੰਦਾ, ਕਈ ਪਾਠ ਰੋਜ਼ ਕਰਿਆ ਕਰਦਾ ਸੀ, ਉਹਦਾ ਨਿਯਮ ਸੀ। ਅੱਜ ਵੀ ਉਸਨੇ ਸਵੇਰੇ ਸਵਖਤੇ ਉੱਠ ਕੇ ਇਸ਼ਨਾਨ ਸੋਧਿਆ, ਇਸ਼ਨਾਨ ਕਰਕੇ ਇੱਕ ਸ੍ਰੀ ਜਪੀ ਸਾਹਿਬ ਦਾ ਪਾਠ ਕਰ ਲਿਆ, ਬਾਅਦ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਸ਼ੁਰੂ ਕਰ ਦਿੱਤਾ। ਡੇਲੀ ਸੀ, ਕੋਠੀ ਸੀ, ਚਲਾ ਜਾਂਦਾ ਸੀ। ਸਵੇਰ ਦਾ ਵਕਤ ਸੀ, ਬਿਮਾਰ ਆਦਮੀ, ਨੀਂਦ ਘੱਟ ਆਇਆ ਕਰਦੀ, ਉੱਚੀ ਪਾਠ ਕਰਦਾ ਜਾਂਦਾ ਸੀ। ਉਸਦੀ ਆਵਾਜ਼ ਜ਼ਰੀਏ ਥਾਂ ਦੇ ਕੰਨ ਵਿੱਚ ਪਈ, ਕੰਨ ਦੁਆਰਾ ਹੋ ਕੇ ਹਿਰਦੇ ਵਿੱਚ ਪਹੁੰਚੀ। ਉਹਦਾ ਅਸਰ ਸਾਰੇ ਖੂਨ ਵਿੱਚ ਦੌੜਿਆ, ਉਸਦੇ ਸਰੀਰ ਨੂੰ ਸ਼ਾਂਤੀ ਮਹਿਸੂਸ ਹੋਈ। ਖੈਰ, ਸਮਝਦੇ ਸ਼ਾਇਦ ਮੇਰੇ ਸਰੀਰ ਨੂੰ ਕੁਛ ਅਰੋਗਤਾ ਹਾਸਲ ਹੋਈ। ਜਦੋਂ ਸਿੱਖ ਪਾਠ ਕਰਦੇ ਕਰਦੇ ਦੂਰ ਚਲਾ ਗਿਆ, ਪਾਠ ਸੁਣਨ ਨੂੰ ਹਟ ਗਿਆ, ਸਰੀਰ ਵਿੱਚ ਫਿਰ ਜਲਨ ਪੈਦਾ ਹੋ ਗਈ। ਹੈਰਾਨ ਹੋ ਗਿਆ ਵੀ ਕੁਛ ਦੇਰ ਵਾਸਤੇ ਮੇਰੇ ਸਰੀਰ ਦੇ ਵੀ ਸ਼ਾਂਤੀ ਦੀ ਲਹਿਰ ਦੌੜੀ। ਫਿਰ ਉਹ ਸਿੱਖ ਕੰਮ ਕਰਕੇ ਵਾਪਸ ਆ ਰਿਹਾ ਸੀ, ਉਸੀ ਤਰ੍ਹਾਂ ਪਾਠ ਕਰਦਾ ਆ ਰਿਹਾ ਸੀ। ਫਿਰ ਉਸਦੇ ਕੰਨ ਵਿੱਚ ਇਹ ਆਵਾਜ਼ ਪਈ, ਕੰਨ ਦੁਆਰਾ ਹਿਰਦੇ ਵਿੱਚ ਪਹੁੰਚੀ, ਸਾਰੇ ਖੂਨ ਵਿੱਚ ਉਸਦੀ ਲਹਿਰ ਦੌੜੀ, ਫਿਰ ਸ਼ਾਂਤੀ ਮਹਿਸੂਸ ਹੋਈ। ਸਿਆਣਾ ਬੰਦਾ ਸੀ, ਅਕਸਰ ਵਜ਼ੀਰ, ਸੋਚਿਆ ਵੀ ਇਹ ਕੋਈ ਕਿਸੇ ਬਜ਼ੁਰਗ ਦਾ ਕਲਾਮ ਪੜ੍ਹਦਾ ਜਾਂਦਾ, ਇਸਦਾ ਅਸਰ ਮੇਰੇ ਸਰੀਰ ਤੇ ਹੋਇਆ ਦੱਸ। ਕਿਉਂ, ਜਦੋਂ ਪੜ੍ਹਦੇ ਪੜ੍ਹਦੇ ਹੱਥ ਤੋਂ ਦੂਰ ਚਲਾ ਗਿਆ, ਫਿਰ ਸਰੀਰ ਵਿੱਚ ਜਲਨ ਪੈਦਾ ਹੋਈ। ਉਸਨੇ ਸੋਚਿਆ ਕਿਸੇ ਦਾ ਅਸਰ ਹੈ, ਆਪਣੇ ਨੌਕਰ ਨੂੰ ਦੌੜਾਇਆ ਵੀ ਗਿਆ, ਪੜ੍ਹਦਾ ਜਾਂਦਾ ਕੋਈ, ਦੌੜ ਕੇ ਜਾ, ਵਜ਼ੀਰੀ ਦੀ ਤੌਂਸਨਾ ਦਿਖਾਈ, ਪ੍ਰਾਰਥਨਾ ਕਰੇ ਨਿਮਰਤਾ ਦੇ ਸੇ ਤਾਂ ਅੱਗੇ ਦੋਵੇਂ ਹੱਥ ਜੋੜ ਕੇ ਵੀ ਜੋ ਕੁਛ ਪੜ੍ਹਦੇ ਹੋ ਇਸੀ ਤਰ੍ਹਾਂ ਚੱਲਿਆ, ਮੇਰੇ ਵੱਲੋਂ ਪ੍ਰਾਰਥਨਾ ਕਰਨੀ। ਖੈਰ, ਇਸੀ ਤਰ੍ਹਾਂ ਕੀਤਾ। ਉਹ ਸਿੱਖ ਆ ਗਿਆ ਉੱਚੀ ਥਾਂ, ਮੈਂ ਉਸਨੂੰ ਬਿਠਾ ਕੇ ਪਾਠ ਸੁਣਿਆ, ਬੜੀ ਸ਼ਾਂਤੀ ਹੈ। ਅਸੀਂ ਪੁੱਛਣ ਲੱਗੇ ਕਿਸ ਬਜ਼ੁਰਗ ਦਾ ਕਲਾਮ ਹੈ? ਉਸਨੇ ਸਿੱਖ ਨੇ ਕਿਹਾ, ਹੈ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੀ ਬਾਣੀ, ਇਸ ਦਾ ਨਾਂ ਸੁਖਮਨੀ ਸਾਹਿਬ ਹੈ, ਸੁੱਖਾਂ ਦੀ ਮਣੀ। ਸੋ ਕਹਿਣ ਲੱਗਾ, ਅੱਜ ਕਈ ਸਾਲਾਂ ਤੋਂ ਬਾਅਦ ਮੇਰੇ ਸਰੀਰ ਦੀ ਸ਼ਾਂਤੀ ਇਸਦੇ ਸੁਣਨ ਕਰਕੇ ਪ੍ਰਾਪਤ ਹੋਈ। ਕਿਰਪਾ ਕਰੋ, ਰੱਬ ਕਰ ਜਾਣ ਮੇਰੇ ਤੇ ਤਰਸ ਖਾ ਕੇ, ਇੱਕ ਦੋ ਜਿਤਨੇ ਵੀ ਪਾਠ ਤੁਸੀਂ ਸੁਣਾ ਸਕਿਆ ਕਰੋ, ਮੈਨੂੰ ਸੁਣਾਓ, ਤਾਂ ਕਿ ਉਤਨੀ ਦੇਰ ਤੱਕ ਮੈਨੂੰ ਸ਼ਾਂਤੀ ਰਹਿ ਸਕੇ। ਇਸੀ ਤਰ੍ਹਾਂ ਉਹ ਸਿੱਖ ਕਰਦਾ ਰਿਹਾ, ਸਮਾਂ ਮਿਲਦਾ ਸੀ। ਅਖੀਰ ਇੱਕ ਦਿਨ ਸਿੱਖ ਨੇ ਕਿਹਾ, ਜਿਸ ਸੱਚੇ ਪਾਤਸ਼ਾਹ ਦੀ ਬਾਣੀ ਉਹਦੇ ਸ਼ਰਨ ਪਹੁੰਚੇ, ਤੇਰੇ ਤੇ ਬਿਲਕੁਲ ਹੀ ਕਿਰਪਾ ਹੋ ਜਾਏ। ਉਹਨਾਂ ਦਿਨਾਂ ਦੇ ਵਿੱਚ ਅਜੇ ਰਾਮਦਾਸ ਸਰੋਵਰ ਦੀ ਸੇਵਾ ਹੋਈ ਰਹੀ ਸੀ। ਸੋ ਬਹੁਤ ਸਾਰੇ ਸਿੱਖ ਸੇਵਾ ਕਰਦੇ ਸਨ, ਤੇ ਕੋਈ ਭਰਦਾ ਹੈ, ਕੋਈ ਪੜ੍ਹਦਾ ਹੈ, ਕੋਈ ਸਿਰ ਤੇ ਚੱਕਦਾ ਹੈ, ਕੋਈ ਦੂਰ ਜਾ ਕੇ ਫੈਂਕਦਾ, ਇਤਿਹਾਸ ਬੜੀ ਸੇਵਾ, ਬੜੇ ਬੜੇ ਸਿੱਖ ਭਾਈ ਬੁੱਢੇ ਜੈਸੇ ਬ੍ਰਹਮਗਿਆਨੀ ਸੇਵਾ ਕਰਦੇ। ਮੰਜੀ ਤੇ ਪਾ ਕੇ ਇਸ ਨੂੰ ਉੱਥੇ ਲੈ ਗਏ। ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਇਸ਼ਾਰਾ ਪਾ ਕੇ ਬਾਬੇ ਬੁੱਢੇ ਨੇ ਗਾਰੇ ਦੀ ਫਰੀਦਕਾਰੀ ਉਹਦੇ ਪੇਟ ਤੇ ਮਾਰੀ, ਸਾਰੇ ਪੇਟ ਦਾ ਪਾਣੀ। ਉਸ ਦਿਨ ਤੋਂ ਉਸਨੂੰ ਅਰੋਗਤਾ ਹਾਸਲ ਹੋ ਗਈ ਸੀ। ਉਹ ਵਜ਼ੀਰ ਖਾਂ ਹੀ ਸੀ, ਵਜ਼ੀਰ ਮੰਡਲੀ ਦੀ, ਸਾਰੀ ਵਜ਼ੀਰ ਮੰਡਲੀ ਵਿੱਚ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਚਾਰ ਜੰਗ ਹੋਏ। ਸੋ ਇਹਨੇ ਇਸਦੇ ਲੜਕੇ ਨਾਲ, ਸ਼ਾਹਜਹਾਨ ਨਾਲ, ਇੱਕ ਇਹੀ ਸੀ ਵਜ਼ੀਰ ਖਾਂ ਜਿਹੜਾ ਕਹਿੰਦਾ ਸੀ, ਗੁਰੂ ਪੀਰਾਂ ਨਾਲ ਮੱਥਾ ਨਹੀਂ ਲਾਏਗਾ, ਤੁਹਾਨੂੰ ਫੌਜਾਂ ਦਾ ਮਾਣ ਹੋਣਾ, ਤੁਹਾਨੂੰ ਖਜ਼ਾਨਿਆਂ ਦਾ ਮਾਣ ਹੋਣਾ, ਤੁਹਾਨੂੰ ਮੁਲਕਾਂ ਦਾ ਮਾਣ ਹੋਣਾ ਹੈ, ਉਹਨਾਂ ਨੂੰ ਤਾਂ ਇੱਕ ਬਚਨੀ ਜ਼ਬਾਨ ਤੋਂ ਕੱਢਦੇ, ਅਗਰ ਗਰੁੱਪੀ ਹੋ ਗਈ ਪਤਾ ਨਹੀਂ ਕੀ ਕੁਛ ਹੋ ਜਾਏ। ਅਖੀਰ ਚੌਥਾ ਜੰਗ ਕਰਕੇ ਉਸਨੇ ਖਿਮਾ ਮੰਗੀ ਸੀ। ਨਸੀਬ ਹੋਈ ਸੀ, ਅੱਜ ਪ੍ਰੇਮੀ ਦੇ ਸਰੀਰ ਵਿੱਚ ਵੀ ਐਸਾ ਹੀ ਮਹਿਸੂਸ ਹੁੰਦਾ ਹੈ। ਦੂਰੋਂ ਕੰਨ ਵਿੱਚ ਆਵਾਜ਼ ਪੈਂਦੀ ਹੈ, ਕੁਛ ਸ਼ਾਂਤੀ ਮਹਿਸੂਸ ਹੁੰਦੀ ਹੈ, ਸੰਗਤ ਜਿਉਂ ਜਿਉਂ ਨੇੜੇ ਆਉਂਦੀ ਹੈ, ਨਿਖਰਵੀਂ ਆਵਾਜ਼ ਕੰਨ ਵਿੱਚ ਪੈਂਦੀ ਹੈ, ਜ਼ੋਰ ਦੀ ਆਵਾਜ਼ ਪੈਂਦੀ ਹੈ, ਉਸਨੂੰ ਜ਼ਿਆਦਾ ਸ਼ਾਂਤੀ ਮਹਿਸੂਸ ਹੁੰਦੀ ਹੈ। ਹੌਲੀ ਹੌਲੀ ਉੱਥੋਂ ਰਿੜਦਾ ਰਿੜਦਾ, ਕਿਉਂ ਕੁਛ ਫਾਸਲੇ 'ਤੇ ਸੀ ਰਸਤਾ, ਜਿੱਥੋਂ ਦੀ ਸੰਗਤ ਨੇ ਲੰਘਣਾ ਸੀ, ਇਹ ਵੀ ਦੇਖਿਆ ਵੀ ਇੱਧਰ ਨੂੰ ਜਾ ਰਹੇ, ਪੁੱਛੂੰਗਾ ਕੌਣ ਹੈ। ਰੁੜਦਾ ਰੁੜਦਾ ਉੱਥੇ ਆ ਬੈਠੇ ਨਜ਼ਦੀਕ। ਅੰਧੇਰਾ ਸੀ, ਸੰਗਤ ਨੇ ਇੱਥੇ ਨੇੜੇ ਆ ਕੇ ਦਸਵਾਂ ਸਲੋਕ ਆ ਗਿਆ, ਇਉਂ ਪੜ੍ਹਨਾ।
ਤੈਨੂੰ ਵਿਸਰਿਆ ਕਰਤਾਰ ਜਿੰਦੇ ਮੇਰੀਏ, ਤੈਨੂੰ ਵਿਸਰਿਆ ਕਰਤਾਰ ਜਿੰਦੇ ਮੇਰੀਏ,
ਤੇ ਪਰਮੇਸ਼ਰ ਇਤਨਾ ਨੇੜੇ ਹੈ ਕਿ ਰਵਿਦਾਸ ਹਾਥ ਪਏ ਨੇ, ਹੱਥਾਂ ਪੈਰਾਂ ਨਾਲੋਂ ਵੀ ਨਜ਼ਦੀਕਤਾ ਵਸਤੂ ਹੈ, ਸਭ ਦਾ ਆਪਣਾ ਆਪਾ ਨਹੀਂ ਸਰੂਪ, ਫਿਰ ਕਿਉਂ ਵਿਸਰ ਗਿਆ ਇਤਨਾ ਨੇੜੇ ਹੋਣ ਦੇ ਬਾਵਜੂਦ ਵੀ। ਇਸ ਮਨ ਦਾ ਪਿਆਰ ਮੋਹ ਝੂਠੇ ਪਦਾਰਥਾਂ ਨਾਲ ਪੈ ਗਿਆ, ਉਹ ਵਿਸਰ ਗਿਆ। ਇਉਂ ਦੱਸ ਦਿਨ ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਕੂੜ ਮੰਡਪ, ਕੂੜ ਮਾੜੀ, ਕੂੜ ਬੇਸਨਹਾਰ, ਕੂੜ ਸੋਨਾ, ਕੂੜ ਰੂਪਾ, ਕੂੜ ਪਹਿਨਣਹਾਰ, ਕੂੜ ਕਾਇਆ, ਕੂੜ ਕੱਪੜ, ਕੂੜ ਰੂਪ ਅਪਾਰ, ਕੂੜ ਮੀਆਂ, ਕੂੜ ਬੀਵੀ, ਖਪ ਹੋਏ ਖਾ, ਕੂੜ ਕੂੜੇ ਨੇ ਲੱਗਾ ਵਿਸਰਿਆ ਕਰਤਾਰ। ਹਾਂ, ਕਰਤਾਰ ਪਰਮੇਸ਼ਰ ਵਿਸਰਨ ਦਾ ਕਾਰਨ ਇਹ ਹੈ। ਸੰਸਾਰ ਵਿੱਚ ਦੋ ਚੀਜ਼ਾਂ, ਇੱਕ ਪਰਮੇਸ਼ਰ ਹੈ, ਦੂਸਰੀ ਉਸਦੀ ਮਾਇਆ ਹੈ। ਪਰਮੇਸ਼ਰ ਮਾਇਆ ਦੇ ਅੰਦਰ ਬਾਹਰ ਪਰਿਪੂਰਨ ਹੈ, ਪਰ ਜਿਵੇਂ ਹੰਸ ਦੇ ਅੱਗੇ ਦੁੱਧ ਪਾਣੀ ਮਿਲਾ ਕੇ ਰੱਖ ਦਿੱਤਾ ਜਾਵੇ, ਇੱਕੋ ਹੀ ਪ੍ਰਤੀਤ ਹੋਇਆ ਕਰਦੇ ਹਨ। ਚੁੰਝ ਆਪਣੀ ਖੱਟੀ, ਕਿਉਂਕਿ ਹੰਸ ਦੀ ਚੁੰਝ ਵਿੱਚ ਖਟਿਆਈ ਹੁੰਦੀ ਹੈ, ਉਸ ਦੁੱਧ ਪਾਣੀ ਮਿਲੇ ਚ ਪਾਉਂਦਾ, ਖਟਿਆਈ ਹੋਣ ਕਰਕੇ ਫਟ ਜਾਂਦਾ, ਦੁੱਧੀਆਂ ਫੁੱਟੀਆਂ ਅੱਡ ਹੋ ਜਾਂਦੀਆਂ, ਪਾਣੀ ਅੱਡ ਹੋ ਜਾਂਦਾ, ਦੁੱਧ ਖਾ ਲੈਂਦਾ, ਪਾਣੀ ਛੋੜ ਦਿੰਦਾ। ਇਸੇ ਤਰ੍ਹਾਂ ਸੰਸਾਰ ਦੇ ਵਿੱਚ ਪਰਮੇਸ਼ਰ ਉਸਦੀ ਮਾਇਆ, ਦੁੱਧ ਪਾਣੀ ਵਾਂਗੂ ਇੱਕ ਮਿਕ ਹੋਏ ਹੋਏ, ਪਤਾ ਨਹੀਂ ਲੱਗਦਾ। ਪਰ ਜਿਹੜੇ ਗੁਰਮੁਖ ਹੰਸਾਂ ਦੀ ਵਰਤ, ਉਹਨਾਂ ਦੇ ਪਾਰ ਤੱਤ ਮਿੱਥੇ ਦੇ ਵਿਵੇਚਨ ਕਰਨ ਵਾਲੀ ਚੁੰਝੀਆਂ ਨੇ ਵਿਵੇਕ ਬੁੱਧ ਹੁੰਦੀ ਹੈ, ਉਸ ਦੁਆਰਾ ਸੱਤ ਸੱਤ ਨੂੰ ਨਖੇੜ ਕੇ ਸੱਤ ਦੇ ਨਾਲ ਬਿਰਤੀ ਜੋੜ ਦਿੰਦੇ, ਅਸੱਤ ਤੋਂ ਬਿਰਤੀ ਉਠਾ ਲੈਂਦੇ ਹਨ। ਇਸ ਸ਼ਬਦ ਦੇ ਵਿੱਚ ਸੱਤ ਸੱਤ ਦਾ ਨਿੰਡਾ ਕਰਕੇ ਦੱਸਿਆ, ਨੇੜੇ ਆ ਕੇ ਇਉਂ ਪੜਿਆ ਗਿਆ। ਸੋ ਉਸਨੇ ਉੱਚੀ ਆਵਾਜ਼ ਦਿੱਤੀ, ਤੁਸੀਂ ਕੌਣ ਹੋ ਜਾਣ ਵਾਲੇ? ਇਹ ਕਿਸੇ ਦੇ ਕੰਨ ਵਿੱਚ ਪੈ ਗਈ। ਕਹਿਣ ਲੱਗੇ, ਕੋਈ ਆਦਮੀ ਆਵਾਜ਼ਾਂ ਦਿੰਦਾ, ਦੇਖੋ। ਚੁੱਪ ਕਰਾ ਕੇ ਪੁੱਛਿਆ, ਫਿਰ ਕਹਿਣਗੇ, ਤੁਸੀਂ ਕੌਣ ਹੋ ਜਾਣ ਵਾਲੇ? ਸੋ ਕਹਿਣ ਲੱਗੇ, ਅਸੀਂ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਸਿੱਖ। ਕਿੱਥੇ ਜਾਂਦੇ ਹੋ? ਗੋਇੰਦਵਾਲ ਸਾਹਿਬ ਉਹਨਾਂ ਦਰਸ਼ਨਾਂ ਨੂੰ ਜਾਂਦੇ। ਤੁਸੀਂ ਕੀ ਪੜ੍ਹਦੇ ਜਾਂਦੇ ਹੋ? ਉਹ ਕਹਿਣ ਲੱਗੇ, ਅਸੀਂ ਗੁਰੂ ਕੀ ਬਾਣੀ ਪੜ੍ਹਦੇ ਜਾਂਦੇ ਹਾਂ। ਪ੍ਰੇਮਾ ਕਹਿਣ ਲੱਗੇ, ਮੈਂ ਇੱਕ ਰੋਗੀ ਆਦਮੀ ਹਾਂ, ਕੋੜੀ ਹਾਂ, ਮੇਰੀ ਇਹੋ ਜਿਹੀ ਹਾਲਤ ਹੈ, ਘਰ ਦੇ ਪਰਾਏ ਸਭ ਇੱਥੋਂ ਦੂਰ ਹੋ, ਮੇਰੇ ਸਰੀਰ ਨੂੰ ਘੋੜ ਹੋਇਆ, ਸਰੀਰ ਹਮੇਸ਼ਾ ਜੁਲਦਾ ਬੁਲਦਾ ਰਹਿੰਦਾ, ਮਨ ਵੀ ਜੁਲਦਾ ਬੁਲਦਾ ਰਹਿੰਦਾ। ਅੱਜ ਪਹਿਲਾ ਦਿਨ ਹੈ, ਕਈ ਸਾਲਾਂ ਤੋਂ ਬਾਅਦ ਮੈਨੂੰ ਕੁਛ ਸ਼ਾਂਤੀ ਇਸ ਬਾਣੀ ਨੂੰ ਸੁਣ ਕੇ ਪ੍ਰਾਪਤ ਹੋਈ ਹੈ। ਜੇਕਰ ਤੁਸੀਂ ਮੈਨੂੰ ਉੱਥੇ ਲੈ ਜਾਵੋ, ਗੁਰੂ ਕੇ ਚਰਨਾਂ ਵਿੱਚ, ਸ਼ਾਇਦ ਮੇਰੇ ਤੇ ਮਿਹਰ ਹੋ ਜਾਏ, ਮੇਰਾ ਸਰੀਰ ਵੱਲ ਹੀ ਹੋ ਜਾਵੇ। ਉਸਦੇ ਚਿੱਤ ਵਿੱਚ ਕੁਝ ਇਹੋ ਜਿਹੇ ਖਿਆਲ ਆਏ, ਪਰ ਕਹਿਣ ਲੱਗੇ, ਦੇਖ ਲਓ ਮੇਰੀ ਹਾਲਤ, ਮੇਰੀ ਸਰੀਰਕ ਦਿਸ਼ਾ ਨੂੰ ਦੇਖ ਲਓ, ਕੋਈ ਮੇਰੇ ਨੇੜੇ ਨਹੀਂ ਆਉਂਦਾ। ਜੇ ਕੋਈ ਲਿਜਾਣਾ ਚਾਹੇ ਪਰਉਪਕਾਰ ਜਾਣ ਕੇ ਲੈ ਜਾਓ। ਇੱਕ ਸਿੱਖ ਨੇ ਕਿਹਾ ਦੇਖੀ ਜਾਏਗੀ ਜੋ ਕੁਛ ਹੋਏਗੀ। ਗੁਰੂ ਦੀ ਖੁਸ਼ੀ ਪਰਉਪਕਾਰੀ ਪੁਰਸ਼ਤੀ ਹੁੰਦੀ ਹੈ, ਪਰਉਪਕਾਰੀ ਗੁਰੂ ਪਿਆਰਾ। ਸੁਣਿਆ ਉਸਨੇ ਆਪਣੇ ਖੇਸ ਦੇ ਵਿੱਚ ਉਸਨੂੰ ਬੰਨ ਲਿਆ ਡੱਗੀ ਮਾਰ ਕੇ। ਉਸੀ ਤਰ੍ਹਾਂ ਸੰਗਤਾਂ ਪੜ੍ਹਦੀਆਂ ਜਾਂਦੀਆਂ। ਸੋ ਤੀਸਰੇ ਪੈਰ ਗੁਰਿੰਦਰ ਸਾਹਿਬ ਪਹੁੰਚੇ, ਗੁਰੂ ਕਾ ਦਰਬਾਰ ਸਜਿਆ। ਬੇਅੰਤ ਕੀਮਤੀ ਛਾਵੀਆਂ ਨੇ ਤਣੇ ਹੋਏ, ਕੀਮਤੀ ਫਰਸ਼ ਵਿਛੇ ਹੋਏ, ਗੁਰੂ ਕੀ ਬਾਣੀ ਦਾ ਕੀਰਤਨ ਹੋ ਰਿਹਾ। ਸੰਗਤਾਂ ਨੇਤਰਾਂ ਕਰਕੇ ਗੁਰੂ ਕੇ ਦੀਦਾਰ ਕਰਦੀਆਂ, ਕੰਨਾਂ ਕਰਕੇ ਗੁਰੂ ਕੀ ਬਾਣੀ ਸੁਣਦੇ, ਜ਼ਬਾਨ ਕਰਕੇ ਬਾਣੀ ਦਾ ਉਚਾਰਣ ਕਰਦੇ ਹਨ। ਇਉਂ ਨਾਨੋ ਵੈਕੁੰਠ ਦਾ ਆਨੰਦ ਮਾਣ ਰਹੇ ਹਨ। ਜਿਹੜੇ ਇਉਂ ਸਮਾਂ ਗੁਜ਼ਾਰਦੇ ਹਨ ਉਹਨਾਂ ਦੀ ਬਾਬਤ ਹੀ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਨੇ ਐਸੇ ਫਰਮਾਨ ਕੀਤਾ ਹੈ। Thank you. ਉਸ ਥਾਂ ਉਤਾਰ ਦਿੱਤਾ ਗਿਆ। ਪੁਰਸ਼ ਨੇ ਦੂਰੋਂ ਗੁਰੂ ਕਾ ਦਰਸ਼ਨ ਵੀ ਕਰ ਲਿਆ, ਸਾਧ ਸੰਗਤ ਦਾ ਵੀ ਦਰਸ਼ਨ ਕਰ ਲਿਆ। ਅੱਜ ਉਸਦੇ ਚਿੱਤ ਵਿੱਚ ਬਹੁਤ ਪ੍ਰਸੰਨਤਾ ਹੋਈ, ਮਨ ਨੂੰ ਵਿਸ਼ੇਸ਼ ਸ਼ਾਂਤੀ ਆਈ, ਸ਼ਰਧਾ ਵੀ ਉਸਦੇ ਚਿੱਤ ਵਿੱਚ ਦ੍ਰਿੜ ਹੋ ਗਈ, ਮਾਨੋ ਮੈਂ ਬੈਕੁੰਠ ਵਿੱਚ ਆ ਗਿਆ। ਅੱਜ ਜ਼ਰੂਰ ਮੇਰੇ ਤੇ ਕਿਰਪਾ ਹੋ ਗਈ, ਗੁਰੂ ਦੀ ਮਿਹਰ ਹੋ ਜਾਏਗੀ, ਹੁਣ ਮੈਨੂੰ ਨਵਾਂ ਜੀਵਨ ਮਿਲੇਗਾ। ਖੈਰ ਇਸੀ ਤਰ੍ਹਾਂ ਕਈ ਦਿਨ ਸਤਸੰਗ ਹੋਇਆ, ਬਹੁਤ ਸਾਰੇ ਸਿੱਖਾਂ ਨੇ ਜਨਾਮ੍ਰਿਤ ਨਾਮ ਦੀ ਦਾਤ ਹਾਸਲ ਕੀਤੀ, ਬ੍ਰਹਮ ਗਿਆਨ ਦੀ ਦਾਤ ਹਾਸਲ ਕੀਤੀ, ਆਪਣੇ ਜੀਵਨ ਨੂੰ ਉੱਚਾ ਕੀਤਾ, ਹੋਰ ਉੱਚਾ ਕੀਤਾ, ਕਈ ਨਵੀਨ ਸਿੱਖ ਸਜੇ ਇਤਿਹਾਸ। ਅਖੀਰ ਸੰਗਤਾਂ ਆਪਣੇ ਆਪਣੇ ਇਲਾਕਿਆਂ ਨੂੰ ਵਾਪਸ ਹੋ ਗਈ, ਉੱਥੇ ਵੀ ਸੰਗਤ ਜਿਹੜੀ ਸੀ ਗੁਰੂ ਦੀ ਹਜ਼ੂਰੀ ਵਿੱਚ ਰਹਿ ਕੇ ਸੇਵਾ ਕਰਨ ਵਾਲੀ ਰਹਿ ਗਏ। ਇਸੀ ਤਰ੍ਹਾਂ ਦਿਨ ਰਾਤ ਗੁਰੂ ਕਾ ਲੰਗਰ ਚੱਲਦਾ ਹੈ, ਭਜਨ ਬੰਦਗੀ ਹੁੰਦੀ ਹੈ, ਦੋ ਵੇਲੇ ਸਤਸੰਗ ਕੀਰਤਨ ਕਥਾ ਵਾਰਤਾ ਹੁੰਦਾ ਹੈ। ਸੋ ਪ੍ਰੇਮ ਉੱਥੇ ਰਹਿ ਗਿਆ। ਸੋ ਉਸਨੇ ਗੁਰੂ ਦਾ ਚਨਾਮ੍ਰਿਤ ਲੈ ਲਿਆ, ਗੁਰੂ ਦੀ ਕਿਰਪਾ ਹੋਈ, ਨਾਮ ਦੀ ਦਾਤ ਮਿਲ ਗਈ, ਬਾਣੀ ਬਹੁਤ ਸਾਰੀ ਕੰਠ ਕਰ ਲਈ, ਦਿਨ ਰਾਤ ਸਿਮਰਨ ਔਰ ਬਾਣੀ ਵਿੱਚ ਲੱਗਿਆ ਰਹਿੰਦਾ। ਜਿਉਂ ਜਿਉਂ ਸਿਮਰਨ ਕਰਦਾ ਹੈ, ਬਾਣੀ ਪੜ੍ਹਦਾ, ਉਸਦੇ ਪਾਪ ਜਿਹੜੇ ਹਨ ਘਟੀਜਦੇ ਹਨ। ਸਾਧਨ ਜਿਵੇਂ ਮੈਲੇ ਕੱਪੜੇ ਨੂੰ ਸਾਬਣ ਲਗਾਏ, ਉਸਦੀ ਮੈਲ ਦੂਰ ਹੁੰਦੀ ਚਲੀ ਜਾਂਦੀ ਹੈ। ਇਸੀ ਤਰ੍ਹਾਂ ਭਜਨ ਕਰਦੇ ਕਰਦੇ ਮਨ ਦੀ ਪਾਪਾਂ ਰੂਪੀ ਮੈਲ ਦੂਰ ਹੁੰਦੀ ਹੈ, ਪਾਪਾਂ ਦਾ ਫਲ ਜਿਹੜਾ ਦੁੱਖ ਹੈ ਉਹ ਵੀ ਘਟੀਜਦਾ ਹੈ। ਭਰੀ ਹੱਥ ਪੈਰ ਤਨ ਦੇ ਪਾਣੀ ਧੋਤਾ ਉਤਰ ਸਕੇ, ਮੂਤ ਪਲੀਤੀ ਕੱਪੜ ਹੋਏ, ਬੇਸ ਬੂਣ ਲਈਆ ਉਹਦੇ ਫਰੀਏ ਮਤ ਪਾਪਾਂ ਕੇ ਸੰਗ, ਉਹ ਤੋਹਫਾ ਨਾਮੇ। ਇਸੀ ਤਰ੍ਹਾਂ ਕਈ ਸਾਲ ਗੁਜ਼ਰ ਗਏ, ਉਸਦੇ ਚਿੱਤ ਦ੍ਰਿੜ ਵਿਸ਼ਵਾਸ ਹੋ ਆਇਆ, ਕਿਤੇ ਕਿਤੇ ਇਹ ਵੀ ਕਹਿੰਦਾ ਹੈ, ਗਿਆ ਕਛੋਟਾ ਲੱਦਾ ਫੇਰ, ਗਿਆ ਕਛੋਟਾ ਲੱਦਾ ਫੇਰ। ਦਿਨ ਰਾਤ ਬਾਣੀ ਦਾ ਪਾਠ ਔਰ ਨਾਮ ਦਾ ਸਿਮਰਨ ਕਰ। ਇੱਕ ਦਫ਼ਾ ਗੁਰੂ ਜੀ ਦੇ ਚਰਨਾਂ ਵਿੱਚ ਸਿੱਖਾਂ ਵੱਲੋਂ ਅਰਜ਼ ਹੋਈ, ਤੇਰੀ ਮਨਵਾਸ ਉਹ ਪ੍ਰੇਮਾ ਕੋਲ। ਦਿਨ ਰਾਤ ਬਾਣੀ ਪੜ੍ਹਦਾ ਸਿਮਰਨ ਕਰਦਾ, ਪਰ ਗਰੀਬ ਨਾਲ ਕਿਤੇ ਕਿਤੇ ਇਹ ਵੀ ਕਹਿੰਦਾ, ਗਿਆ ਕਛੋਟਾ ਲੱਦਾ ਫੇਰ, ਗਿਆ ਕਛੋਟਾ ਲੱਦਾ ਫੇਰ। ਪੜ੍ਹਦਾ 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 ਮਸਤ ਹੋ ਜਾਂਦਾ, ਇਸਦਾ ਮਤਲਬ ਅਸੀਂ ਨਹੀਂ ਸਮਝੇ। ਗੁਰੂ ਜੀ ਕਹਿੰਦੇ ਹਾਂ ਮੈਂ ਜਾਣਦਾ, ਉਹਦਾ ਭਾਵ ਜੋ ਹੈ ਉਹਦੇ ਚਿੱਤ ਵਿੱਚ ਦ੍ਰਿੜ ਵਿਸ਼ਵਾਸ ਹੋ ਆਇਆ ਹੈ, ਮੈਂ ਗੁਰੂ ਦੀ ਸ਼ਰਨ ਵਿੱਚ ਆ ਗਿਆ, ਮੇਰਾ ਸਰੀਰ ਜਿਹੜਾ ਵਿਨਾਸ਼ ਹੋ ਗਿਆ ਸੀ ਕੋੜ ਦੇ ਨਾਲ, ਹੁਣ ਮੈਨੂੰ ਜ਼ਰੂਰ ਮਿਲ ਜਾਏਗਾ, ਯਾਨੀ ਮੈਨੂੰ ਨਵ ਜੀਵਨ ਮਿਲੇਗਾ। ਉਹਦੇ ਚਿੱਤ ਵਿੱਚ ਦ੍ਰਿੜ ਵਿਸ਼ਵਾਸ ਹੈ, ਉਹਦੇ ਵਿਸ਼ਵਾਸ ਨੂੰ ਫਲ ਵੀ ਲੱਗਣ ਵਾਲਾ। ਇਤਿਹਾਸ ਸਾਧਨ ਕਾਫੀ ਸਮਾਂ ਗੁਜ਼ਰ ਗਿਆ, ਭਜਨ ਕਰਦੇ ਕਰਦੇ ਬਹੁਤ ਪਾਪ ਨਸ਼ਟ ਹੋ ਗਏ। ਅੱਜ ਅੰਮ੍ਰਿਤ ਵੇਲਾ ਅਸਾ ਜੀ ਦੀ ਵਾਰ ਦਾ ਕੀਰਤਨ ਹੋ ਰਿਹਾ, ਅਜੇ ਬਹੁਤ ਘੁਟਾਲਾ ਨਹੀਂ ਹੋਇਆ। ਗੁਰੂ ਜੀ ਸਮਾਧੀ ਤੋਂ ਥਾਨ ਹੋ ਕੇ ਨੇਤਰ ਖੋਲ ਕੇ ਫਰਮਾਉਂਦੇ, ਉਸ ਜਲ ਵਿੱਚ ਜੋ ਜਿੱਥੇ ਅਸੀਂ ਇਸ਼ਨਾਨ ਕੀਤਾ ਕੁੰਡ ਵਿੱਚ ਪਿਆ ਹੋਇਆ, ਉਸ ਪ੍ਰੇਮੀ ਨੂੰ ਇਸ਼ਨਾਨ ਕਰਾ ਕੇ ਉਸਦੇ ਉੱਪਰ ਇੱਕ ਦੁਸ਼ਾਲਾ ਦੇ ਕੇ ਹਾਜ਼ਰ ਕਰੋ। ਐਸਾ ਹੀ ਕੀਤਾ ਗਿਆ, ਇਸ਼ਨਾਨ ਕਰਵਾਇਆ ਗੁਰੂ ਜੀ ਦੇ ਸਾਹਮਣੇ, ਸਾਰੇ ਸਰੀਰ ਤੇ ਦੁਸ਼ਾਲਾ ਲਪੇਟ ਕੇ ਬਿਠਾ ਦਿੱਤਾ। ਸੋ ਇਤਨੇ ਨੂੰ ਮੂੰਹ ਨੂੰ ਮੂੰਹ ਦਿਸਣ ਲੱਗ ਪਿਆ, ਹੁਕਮ ਹੈ ਇਸਦੇ ਮੂੰਹ ਤੋਂ ਕੱਪੜਾ ਉਠਾ, ਮੂੰਹ ਤੋਂ ਕੱਪੜਾ ਉਠਾਇਆ। ਗੁਰੂ ਜੀ ਨੇ ਕਿਰਪਾ ਦ੍ਰਿਸ਼ਟੀ ਕੀਤੀ, ਉਹ ਕਿਰਪਾ ਦ੍ਰਿਸ਼ਟੀ ਕਿਹੋ ਜੀ, ਜਿਹੀ ਜੀ ਕਿਸੇ ਮੌਕੇ ਕੋਟੇ ਰਾਕਸ਼ ਤੇ ਹੋਈ ਸੀ, ਕਿਸੇ ਮੌਕੇ ਸੱਜਣ ਠੱਗ ਤੇ ਹੋਈ ਸੀ। ਕਿਰਪਾ ਦ੍ਰਿਸ਼ਟੀ ਕੀਤੀ ਫਿਰ ਕੀ ਸੀ, ਕਿਰਪਾ ਕਾ ਪਰਲੋਕਨ ਕੀਨੋ ਦਾਸ ਕਾ ਦੂਰ, ਮਨ ਤਨ ਦੋਨੋਂ ਕਿਸਮ ਦੇ ਰੋਗ ਦੂਰ ਹੋ ਗਏ, ਸਰੀਰ ਰੋਗ ਹੋ ਗਿਆ ਕੰਚਨ ਵਰਗ, ਪਰ ਅੰਦਰ ਵੀ ਨਾਮ ਦੀ ਲਿਪ ਸਿਮਰਨ ਤਾਂ ਅੱਗੇ ਚੱਲ ਗਿਆ ਸੀ, ਪਰ ਬ੍ਰਹਮ ਗਿਆਨ ਦਾ ਗੈਸ ਮੁਕਤ ਗਿਆ, ਪ੍ਰੇਮਾ ਨਿਹਾਲ ਹੋ ਗਿਆ, ਮਸਤ ਹੋ ਗਿਆ। ਉਸ ਮੌਕੇ ਇਸ ਅਵਸਥਾ ਵਿੱਚ ਆ ਕੇ ਇਉਂ ਉਚਾਰਨ ਕਰਦਾ, ਕੱਚੇ ਕੱਚ ਤੋਂ ਬਣ ਗਿਆ ਚਰਮ
Thank you.